शिव शिव करते जो नर ध्यावे। शिव शिव करते जो नर ध्यावे, शिव शिव करते जो नर ध्यावे। मर्द चरे डालू मर्द चरे दारू डमकावे। शिव शिव करते जो नर ध्यावे, मर्द चरे दारू डमकावे। मर्द चरे दारू डमकावे, दारू डमकावे। तो एक रमैया ले तो एक रमैया ले, रमैया ले, रमैया ले। महामाई की पूजा करे, महामाई की पूजा करे, नस नार से नार होए आत रे। तुम कहीं अत ही आद भवानी, कहियत ही आद भवानी। मुक्त की बरिया कहाँ छुपानी, मुक्त की बरिया कहाँ छुपानी, कहाँ छुपानी, कहाँ छुपानी। हो तो एक रमैया ले, हो तो एक रमैया ले, हो रमैया ले, हो रमैया ले, हो रमैया। गुरुमत राम नाम गहो मीता, गुरुमत राम तनु में नाम यो कहे गीता पनु में नाम यो कहे गीता यो कहे लावन दे हो तो एक रमैया ले हो तो एक रमैया ले हो तो एक रमैया ले हो रमैया ले हो रमैया ले तो एक रमैया ले हो आन देव बदलावन दे हो तुम्हें छोड़ कोई अवर न आन देव बदलावन प्रथम मनाओ किशन बिशन कब हूने ध्या हाँ तो एक रमैया है हमारे एक हरी हरी हमारे एक हरी हरी दोए दोए लोचन पेखा दोए दोए लोचन पेखा हाँ हार बिन अवर न नेखा नैन रहे रंग लाई नैन रहे रंग लाई अब बेगल कहन न जाई हमरा भरम गया हमारा हमरा परम गया पाओ भागा जब ते तुमरे पाए गहे जब ते तुमरे तब ते को आंख तरे नहीं आने हाँ तो एक रमैया ले हो भैरों भूत शीतला धावे खर बाहन ओछार उड़ावे हाँ तो एक रमैया ले हो ये फैसला ਜਿਹੜਾ ਕਦੀ ਗੁਰੂ ਨਾਨਕ ਨੇ ਦਿੱਤਾ ਤੇ ਰੱਬ ਦੀ ਪਰਿਭਾਸ਼ਾ ਆਰੰਭ ਕਰਨ ਲੱਗਿਆ ਉਸ ਮੂਲ ਦੀ ਗੱਲ ਕਰਨ ਲੱਗਿਆ ਪਹਿਲਾਂ ਏਕਾ ਪਾ ਦਿੱਤਾ। ਏਕਾ ਇੱਕ ਹਿੰਸਾ ਹੈ, ਅੱਖਰ ਨਹੀਂ। ਇਹਨਾਂ ਦੋਹਾਂ ਵਿੱਚ ਫਰਕ ਹੈ। ਏਕਾ ਇੱਕ ਗਿਣਤੀ ਦਾ ਹਿੱਸਾ ਹੈ, ਹਿੰਸਾ ਹੈ, ਅੱਖਰ ਨਹੀਂ। ਅੱਗੇ ਅੱਖਰ ਸ਼ੁਰੂ ਹੁੰਦੇ ਨੇ ਓਮਕਾਰ ਤੋਂ ਕਿ ਜਿੰਨੀਆਂ ਮੂਲ ਦੀਆਂ ਗੱਲਾਂ ਕੀਤੀਆਂ ਨੇ, ਜਿੰਨੀ ਸਿਫਤ ਸਲਾਹ ਮੂਲ ਦੀ ਕੀਤੀ ਨੇ, ਉਹਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਏਕਾ ਪਾ ਕੇ ਇੱਕ ਫੈਸਲਾ ਕਰ ਦਿੱਤਾ ਨੇ ਕਿ ਜੋ ਕੁਛ ਮੈਂ ਆਖ ਰਿਹਾ ਇਸ ਏਕੇ ਦੇ ਸੰਬੰਧ ਵਿੱਚ ਆਖ ਰਿਹਾ। ਗੁਰੂ ਨਾਨਕ ਦਾ ਫੈਸਲਾ ਦੋ ਸਦੀਆਂ ਬਾਅਦ ਚੱਲਦਾ ਚੱਲਦਾ ਜਦੋਂ ਸੰਪੂਰਨਤਾ ਦੇ ਪੜਾਅ ਤੇ ਪੁੱਜਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੈਸਲਾ, ਉੱਥੇ ਵੀ ਇਹੋ ਗੱਲ ਆਖ ਦਿੱਤੀ। ਜਾਗਤ ਜੋਤ ਜਪੇ ਨਿਸਵਾਸਰ, ਜਾਗਤ ਜੋਤ ਜਪੇ ਨਿਸਵਾਸਰ, ਏਕ ਬਿਨਾ ਮਨ ਨੈਕ ਨਯਨ। ਉੱਥੇ ਵੀ ਇਹੋ ਫੈਸਲਾ। ਪਰ ਇੱਕ ਖਿਆਲ ਕਰਿਓ, ਇਹ ਫੈਸਲਾ ਕੇਵਲ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਨਹੀਂ, ਇਹ ਫੈਸਲਾ 200 ਸਾਲ ਪਹਿਲਾਂ ਦਾ ਬਾਬਾ ਨਾਮਦੇਵ ਜੀ ਦਾ ਵੀ, ਜੋ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਬਾਬਾ ਨਾਮਦੇਵ ਜੀ ਗੁਰੂ ਨਾਨਕ ਤੋਂ ਵੀ 200 ਵਰਾ ਪਹਿਲਾਂ ਹੋਏ ਨੇ। 200 ਸਾਲ ਦਾ ਵਕਫਾ ਹੈ ਤੇ ਬਾਬਾ ਨਾਮਦੇਵ ਜੀ ਵੀ ਇੱਕ ਖਿਆਲ ਦਿੰਦੇ ਨੇ, ਔਰ ਕਿੰਨੀ ਦ੍ਰਿੜਤਾ ਨਾਲ ਦਿੰਦੇ ਨੇ। ਅੱਜ 700 ਵਰੇ, 725 ਵਰੇ ਬਾਅਦ ਗੁਰੂ ਨਾਨਕ ਦੇ ਬਚਨਾਂ ਤੋਂ ਵੀ 525 ਵਰੇ ਬਾਅਦ ਸਿੱਖੀ ਸੰਪੂਰਨਤਾ ਦੇ ਵੀ 325 ਵਰੇ ਬਾਅਦ ਅਜੇ ਤੱਕ ਵੀ ਕੋਈ ਭੁਲੇਖਾ ਰੱਖੇ ਖੌਰੇ ਸਿੱਖ ਥਾਂ ਥਾਂ ਚੁੱਕ ਸਕਦਾ। ਵੱਖ ਵੱਖ ਦੇਵੀ ਦੇਵਤਿਆਂ ਦਾ ਪੁਜਾਰੀ ਹੋ ਸਕਦਾ, ਇਹਨੂੰ ਗੁੰਮਰਾਹ ਕੀਤਾ ਜਾ ਸਕਦਾ। ਹਾਂ, ਇੱਕ ਗੱਲ ਵੱਖਰੀ ਹੈ ਕਿ ਸੰਸਾਰ ਅੰਦਰ ਜਿੰਨੇ ਧਰਮ ਨੇ ਉਹ ਦਰਿਆ ਦੇ ਆਹਮੋ ਸਾਹਮਣੇ ਦੋ ਕਿਨਾਰਿਆਂ ਵਾਂਗੂ ਰਹਿ ਸਕਦੇ ਨੇ। ਜਿੰਨੇ ਵਿਸ਼ਵਾਸ ਨੇ ਇੱਕ ਦੂਜੇ ਦਾ ਵਿਰੋਧ ਨਹੀਂ, ਟਕਰਾਓ ਨਹੀਂ। ਧਰਮ ਹਰ ਕਿਸੇ ਨੂੰ ਜੀਓ ਤੇ ਜੀਉਣ ਦਿਓ ਦੀ ਸੋਚ ਦਿੰਦਾ ਹੈ, ਉਹ ਮੁਲਾਇਮਤਾ ਤੇ ਕੋਮਲਤਾ ਦਿੰਦਾ ਹੈ। ਬਲਕਿ ਜਿੰਨੇ ਵੱਖ ਵੱਖ ਵਿਸ਼ਵਾਸ ਆਪਣੀ ਆਪਣੀ ਥਾਵੇਂ ਜਿਉਂਦੇ ਰਹਿਣ ਨਾ, ਉਹਨਾਂ ਸੰਸਾਰ ਖੂਬਸੂਰਤ ਬਣਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਹਰ ਇੱਕ ਫੁੱਲ ਦੀ ਆਪਣੀ ਵੈਲਿਊ ਹੈ, ਪਰ ਜਦੋਂ ਬਹੁਤ ਸਾਰੇ ਫੁੱਲਾਂ ਦਾ ਇੱਕ ਗੁਲਦਸਤਾ ਬਣ ਜਾਂਦਾ ਹੈ ਨਾ, ਉਹਦੀ ਸ਼ੋਭਾ, ਉਹਦੀ ਸੁੰਦਰਤਾ ਵੱਖ ਵੱਖ ਫੁੱਲਾਂ ਨਾਲੋਂ ਵੀ ਵੱਧ ਜਾਂਦੀ ਹੈ। ਪਰ ਕਿਉਂ ਵੱਧਦੀ ਹੈ? ਕਿਉਂਕਿ ਫੁੱਲ ਆਪਣੀ ਆਪਣੀ ਆਈਡੈਂਟੀਟੀ ਕਾਇਮ ਰੱਖਦੇ ਨੇ, ਇਕੱਠੇ ਹੋ ਕੇ ਵੀ ਕਾਇਮ ਰੱਖਦੇ ਨੇ।
ਜੇ ਪਹਿਲਾਂ ਗੁਲਦਸਤਾ ਬਣ ਜਾਏ ਉਹਦੇ ਵਿੱਚ ਕੋਈ ਚੰਬੇਲੀ ਦਾ ਫੁੱਲ ਵੀ ਰੱਖ ਦੇਵੇ, ਉਹਦੇ 'ਚ ਕੋਈ ਗੁਲਾਬ ਦਾ ਫੁੱਲ ਵੀ ਟਿਕਾ ਦੇ, ਉਹਦੇ 'ਚ ਕੋਈ ਗੇਂਦੇ ਦਾ ਫੁੱਲ ਵੀ ਟਿਕਾ ਦੇ, ਇਕੱਠੇ ਹੋਣ ਦੇ ਬਾਵਜੂਦ ਕਦੇ ਕਿਸੇ ਗੇਂਦੇ ਨੇ ਕੋਸ਼ਿਸ਼ ਨਹੀਂ ਕੀਤੀ ਮੈਂ ਗੁਲਾਬ ਨੂੰ ਬਦਲ ਕੇ ਆਪਣੇ ਵਰਗਾ ਬਣਾ ਲਾਂ। ਕਦੇ ਗੁਲਾਬ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਹਨੂੰ ਨੀਵਾਂ ਦਿਖਾ ਕੇ ਇਹਦੇ ਵਿੱਚ ਪਰਿਵਰਤਨ ਲਿਆ ਕੇ ਇਹਨੂੰ ਆਪਣਾ ਰੰਗ ਰੂਪ ਦੇ ਦਿਆਂ ਤਾਂ ਕਿ ਮੇਰੀ ਗਿਣਤੀ ਵੱਧ ਜਾਏ, ਇਹਦੀ ਗਿਣਤੀ ਖਤਮ ਹੋ ਜਾਏ, ਕਿਉਂਕਿ ਹੁਣ ਇਹ ਵੀ ਆਪਣੇ ਰੂਪ ਵਿੱਚ ਬੈਠਾ ਇਸ ਗੁਲਦਸਤੇ ਵਿੱਚ। ਬਸ ਜਿਹੜੀ ਉਹਨਾਂ ਦੀ ਸਾਂਝੀ ਸੋਚ ਹੈ ਨਾ, ਜਿਹੜੀ ਉਹਨਾਂ ਫੁੱਲਾਂ ਦੀ ਵਿਸ਼ਾਲ ਸੋਚਣੀ ਹੈ, ਬਸ ਇਹੋ ਹੀ ਉਸ ਗੁਲਦਸਤੇ ਦੀ ਕੀਮਤ ਹੈ, ਖੂਬਸੂਰਤੀ ਹੈ। ਸੰਸਾਰ ਵਿੱਚ ਵੀ ਐਸੇ ਸੋਚ ਦੇ ਡਿਵੈਲਪ ਕਰਨ ਦੀ ਲੋੜ ਹੈ, ਪਰ ਐਸਾ ਹੋ ਨਹੀਂ ਰਿਹਾ। ਸਦੀਆਂ ਬਾਅਦ ਵੀ ਅੱਜ ਇੱਕ ਦੌੜ ਲੱਗੀ ਹੋਈ, ਭਾਵੇਂ ਦੇਸ਼ ਦੇ, ਵਤਨ ਦੇ, ਧਰਤੀ ਦੇ ਕਿਸੇ ਕਿਨਾਰੇ ਕੁਛ ਦੇਖ ਲਓ। ਮੈਨੂੰ ਕੱਲ ਇਹ ਪ੍ਰੇਰਨਾ ਮਿਲੀ ਸੀ ਕਿ ਅੱਜ ਇਸ ਟਾਪਿਕ 'ਤੇ ਕੁਝ ਸਾਂਝਾ ਕਰਾਂ, ਇਸ ਲਈ ਇਸ ਸਬਜੈਕਟ ਨੂੰ ਲਿਆ। ਅੱਜ ਇਸ ਧਰਤੀ 'ਤੇ ਦੌੜ ਲੱਗ ਗਈ ਔਰ ਉਹਦਾ ਨਤੀਜਾ ਇਹ, ਧਰਤੀ ਦੇ ਹਰ ਹਿੱਸੇ ਵਿੱਚ ਕੋਈ ਟਕਰਾਅ ਹੋਏ ਤੇ ਹੈ ਧਰਮ ਦੇ ਨਾਮ ਤੇ, ਹੈ ਵਿਸ਼ਵਾਸ ਤੇ ਧਰਮ ਵਿਸ਼ਵਾਸ ਦੇ ਨਾਮ ਤੇ, ਭਾਵੇਂ ਕ੍ਰਿਸਚਨ ਦਾ ਤੇ ਹਿੰਦੂਇਜ਼ਮ ਦਾ, ਬ੍ਰਾਹਮਣਿਜ਼ਮ ਦਾ ਜੋ ਉੜੀਸਾ ਵਿੱਚ ਹੋ ਰਿਹਾ ਹੈ, ਅਨੇਕਾਂ ਚਰਚਾਂ ਨੂੰ ਢਾਹ ਦਿੱਤਾ ਗਿਆ, ਪਾਦਰੀ ਵੀ ਮਾਰੇ ਗਏ, ਪਰਿਵਾਰ ਵੀ ਉਹਨਾਂ ਨਾਲ ਵੀ ਜ਼ੁਲਮ ਹੋਏ। ਭਾਵੇਂ ਹਿੰਦੂਇਜ਼ਮ ਅਤੇ ਇਸਲਾਮ ਦਾ ਟਕਰਾਓ ਹੈ ਬਾਬਰੀ ਮਸਜਿਦ ਦੇ ਵਿਸ਼ੇ 'ਤੇ, ਭਾਵੇਂ ਪੰਜਾਬ ਦੀ ਧਰਤੀ 'ਤੇ ਕਦੀ ਬਲੂ ਸਟਾਰ ਹੋਇਆ ਹੈ, ਆਖਰ 'ਤੇ ਇਹਦੇ ਪਿਛੋਕੜ ਵਿੱਚ ਇੱਕ ਧਰਮ ਵਿਸ਼ਵਾਸਾਂ ਦੀ ਸ਼ਕਤੀ ਹੀ ਖਲੋਤੀ ਹੈ। ਤਾਂ ਕਿ ਧਰਮ ਗੁਣਾ ਹੈ, ਜ਼ੁਲਮ ਪੈਦਾ ਕਰਦਾ, ਧਰਮ ਗੁਣਾ ਹੈ, ਪਾਪ ਹੈ, ਜਿਹਦੇ ਨਾਲ ਮਨੁੱਖੀ ਟਕਰਾਓ ਪੈਦਾ ਹੁੰਦਾ, ਜਿਸ ਨਾਲ ਬੇਚੈਨੀ ਪੈਦਾ ਹੁੰਦੀ ਹੈ, ਜਿਸ ਨਾਲ ਤਣਾਓ ਪੈਦਾ ਹੁੰਦਾ, ਜਿਸ ਨਾਲ ਫਿਕਰ ਵੱਧਦੇ ਨੇ। ਐਸੀ ਗਲਤ ਨਹੀਂ, ਧਰਮ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸੰਸਾਰ ਨੂੰ ਜਿਉਂਦਾ ਰੱਖ ਰਹੀ ਹੈ ਆਤਮਿਕ ਤੌਰ 'ਤੇ। ਤਾਂ ਫਿਰ ਆਖਰ ਧਰਮ ਦੇ ਨਾਮ ਥੱਲੇ ਕਿਉਂ? ਉਹਦਾ ਕਾਰਨ ਕੇਵਲ ਤੇ ਕੇਵਲ ਇਹ ਹੈ ਕਿ ਧਰਮ 'ਤੇ ਵਿਸ਼ਵਾਸ ਕਰਨ ਵਾਲੇ ਲੋਕ ਜਿਹੜੇ ਨੇ ਉਹ ਧਰਮ ਦੇ ਅੰਦਰਲੇ ਸਬਕ ਨੂੰ ਪ੍ਰਾਪਤ ਨਹੀਂ ਕਰ ਸਕੇ। ਵਿਸ਼ਵਾਸ ਇੱਕ ਹੋਰ ਚੀਜ਼ ਹੈ, ਕੇਵਲ ਵਿਸ਼ਵਾਸ ਜਿਹੜਾ ਹੈ ਉਹ ਤੇ ਅੰਧਾ ਹੁੰਦਾ ਹੈ। ਲੋਕ ਆਖਦੇ ਨੇ ਕੇਵਲ ਵਿਸ਼ਵਾਸ, ਕੇਵਲ ਸ਼ਰਧਾ ਅੰਧੀ ਹੁੰਦੀ। ਅਤੇ ਮੈਂ ਸਵੇਰੇ ਵੀ ਸ਼ਾਹ ਸਾਹਿਬ ਨਾਲ ਇਹ ਗੱਲ ਸਾਂਝੀ ਕਰ ਰਿਹਾ ਸਾਂ ਕਿ ਜਿੰਨੇ ਧਰਮ ਨੇ ਸਾਰੇ ਵਿਸ਼ਵਾਸ ਅਤੇ ਸ਼ਰਧਾ 'ਤੇ ਖਲੋਤੇ ਨੇ, ਇੱਕੋ ਇੱਕ ਧਰਮ ਹੈ ਜਿੰਨੇ ਗੁਰੂ ਨੇ ਆਖਿਆ ਨਹੀਂ, ਜਹਾਂ ਗਿਆਨ ਤੈ ਧਰਮ ਹੈ, ਇਹ ਧਰਮ ਗਿਆਨ 'ਤੇ ਖਲੋਤਾ, ਸ਼ਰਧਾ 'ਤੇ ਨਹੀਂ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਵਿੱਚ ਵੀ ਕੁਛ ਐਸੇ ਹਾਲਾਤ ਪੈਦਾ ਹੋ ਗਏ, ਬਹੁਤ ਸਾਰੇ ਸਾਡੇ ਵੀਰ ਅੱਜ ਇਸ ਧਰਮ ਨੂੰ, ਗਿਆਨ ਦੇ ਧਰਮ ਨੂੰ ਵੀ ਵਿਸ਼ਵਾਸ ਦੇ ਘੇਰੇ ਵਿੱਚ ਲਈ ਆਉਣਾ। ਜੀ ਗੁਰਦੁਆਰੇ ਮੱਥਾ ਟੇਕਣ ਜਾਣਾ, ਸਾਨੂੰ ਕੀ? ਆ ਸਾਨੂੰ ਕੀ ਵਾਲਾ ਜਿਹੜਾ ਨਾ ਹੈ, ਇੱਕ ਵਿਸ਼ਵਾਸ ਹੈ, ਗਿਆਨ ਇਹ ਗੱਲ ਨਹੀਂ ਸਿਖਾਉਂਦਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਉਹਦਾ ਨਤੀਜਾ ਇਹ ਹੈ ਕਿ ਗਿਆਨ ਦਾ ਧਰਮ ਨਾ ਹੋਣ ਕਰਕੇ ਧਰਮ ਵਿਸ਼ਵਾਸੀਆਂ ਦੇ ਮਨ ਵਿੱਚ ਇੱਕੋ ਖਿਆਲ ਹੈ ਕਿ ਦੂਜੇ ਦੇ ਧਰਮ ਨੂੰ, ਦੂਜੇ ਦੇ ਧਰਮ ਵਿਸ਼ਵਾਸ ਨੂੰ ਪਰਿਵਰਤਨ ਕਰਕੇ ਆਪਣੇ ਵਿੱਚ ਸਮੇਟ ਲਿਆ ਜਾਏ। ਹੁਣ ਧਰਮ ਵਿਸ਼ਵਾਸ ਕੀ ਸਿਖਾਉਂਦਾ? ਆਖਿਰ ਤਾਂ ਸਿੱਖਿਆ ਦਾ ਨਾਂ ਹੀ ਧਰਮ ਵਿਸ਼ਵਾਸ ਹੈ। ਹੁਣ 500 ਵਰੇ ਬਾਅਦ ਵੀ ਅਜੇ ਜੇ ਕੋਈ ਕੋਸ਼ਿਸ਼ ਕਰੇ ਗੁਰੂ ਨਾਨਕ ਦੇ ਸਿੱਖਿਆ ਦੇ ਚਰਨਾਂ ਵਿੱਚ ਰੋਜ਼ ਨਮਸਕਾਰ ਕਰਨ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਨਮਸਕਾਰ ਕਰਨ ਤੋਂ ਬਾਅਦ ਜਦੋਂ ਉਹ ਸਿੱਖ ਨੇੜੇ ਹੁੰਦਾ ਅਤੇ ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ, ਉਹਦੀ ਨਿਗਾਹ ਵਿੱਚ ਏਕਾ ਪੈਂਦਾ। ਉਸ ਏਕੇ ਦਾ ਪੁਜਾਰੀ ਹੈ, ਦਸਮ ਪਾਤਸ਼ਾਹ ਜੀ ਨੇ ਵੀ ਏਕੇ ਦਾ ਪੁਜਾਰੀ ਬਣਾਇਆ। ਤੇ ਫਿਰ ਜੇ 500 ਵਰੇ ਬਾਅਦ ਅਜੇ ਕੋਈ ਕੋਸ਼ਿਸ਼ ਕਰੇ ਕਿ ਸਿੱਖ ਨੂੰ ਏਕੇ ਨਾਲੋਂ ਤੋੜ ਕੇ 33 ਕਰੋੜ ਨਾਲ ਜੋੜ ਦਿੱਤਾ ਜਾਏ, ਸੰਸਾਰ ਤੇ ਨਿਰੰਕਾਰ ਵਿੱਚ ਅੰਤਰ ਕੀ ਹੈ? ਸੰਸਾਰ ਬਹੁ ਗਿਣਤੀ ਹੈ, ਨਿਰੰਕਾਰ ਬਹੁ ਗਿਣਤੀ ਨਹੀਂ। ਰੱਬ ਕੇਵਲ ਇੱਕ ਹੈ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਹੀਂ ਕੋਈ, ਉਹਦੇ ਵਰਗਾ ਰੱਬ ਹੋਰ ਕੋਈ ਨਹੀਂ। ਇਹ ਨਹੀਂ ਕਿ ਅੱਜ ਕੋਈ ਨਹੀਂ, ਨਾ ਕੋ ਹੋਆ, ਅੱਗੇ ਵੀ ਕੋਈ ਨਹੀਂ ਸੀ। ਇਹ ਨਹੀਂ ਕਿ ਚਲੋ ਆਉਣ ਵਾਲੇ ਸਮੇਂ ਵਿੱਚ ਹੀ ਉਹਦੇ ਵਰਗੇ ਕਿਸੇ ਰੱਬ ਨੂੰ ਪੈਦਾ ਕਰਨ ਦੀ ਕੋਈ ਚਾਨ ਸੈਕਿੰਡ ਲੱਗੇ, ਨਾ ਕੋ ਹੋਏ, ਗੁਣ ਇਹੋ ਹੋਰ ਨਹੀਂ ਕੋਈ, ਨਾ ਕੋ ਹੋਆ ਨਾ ਕੋ ਹੋਏ। ਹੁਣ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨ ਵਾਲਾ ਤੇ ਜਾਣ ਲੈਣ ਵਾਲਾ ਸਿੱਖ ਭਲਾ 33 ਕਰੋੜ ਦੇਵਤੇ ਦਾ ਪੁਜਾਰੀ ਕਿਵੇਂ ਹੋਵੇ? ਉਹ ਵੱਖ ਵੱਖ ਪੱਥਰ ਦੀਆਂ ਮੂਰਤੀਆਂ ਦੇ ਸਾਹਮਣੇ ਤੇ ਵੱਖ ਵੱਖ ਦੇਵੀ ਦੇਵਤਿਆਂ ਦੇ ਸਾਹਮਣੇ ਸਿਰ ਝੁਕਾ ਕੇ ਉਹਨਾਂ ਦਾ ਪੁਜਾਰੀ ਕਿਵੇਂ ਬਣੇ? ਲਓ ਇਸ ਗੱਲ ਦਾ ਜਵਾਬ ਬਾਬਾ ਨਾਮਦੇਵ ਜੀ ਨੇ 200 ਵਰਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਤੋਂ 200 ਵਰਾਂ ਪਹਿਲਾਂ ਦਿੱਤਾ, ਬੜੇ ਸੋਹਣੇ ਢੰਗ ਨਾਲ ਸਮਝਾ ਕੇ ਦਿੱਤਾ। ਕਹਿਣ ਲੱਗੇ ਹੋ ਤੋ ਇੱਕ ਰਮਈਆ ਲੈ ਰਮਈਆ ਲੈ ਹੋ ਆਣ ਦੇਵ ਬਦਲਾਵਣ ਦੇ ਹੋ। ਕਹਿਣ ਲੱਗੇ ਦੁਨੀਆਂ ਦੇ ਲੋਕੋ ਮੈਨੂੰ ਕੋਈ ਮੇਰਾ ਇੱਕ ਰੱਬ ਦੇ ਦੇਵੇ ਬਸ, ਆ ਜਿੰਨੇ ਬਾਕੀ ਦੇਵੀ ਦੇਵਤੇ ਨੇ ਸਾਰੇ ਮੈਂ ਬਦਲੇ ਵਿੱਚ ਦੇਣ ਲਈ ਤਿਆਰ ਹਾਂ, ਮੈਨੂੰ ਇਹਨਾਂ ਦੀ ਲੋੜ ਨਹੀਂ। ਕਰਿਆ ਸਰ ਫੈਸਲੇ ਮੈਂ ਆਪਣੇ ਨਹੀਂ ਦਿੰਦਾ, ਜਿਹਦੇ ਅੱਗੇ ਸਿਰ ਝੁਕਾਉਣੇ ਹਨ। ਜੇ ਆਪਾਂ ਇਹਦੀ ਗੱਲ 'ਤੇ ਵੀ ਵਿਸ਼ਵਾਸ ਨਾ ਕਰੀਏ ਤਾਂ ਸਾਡਾ ਸਿਰ ਝੁਕਾਉਣਾ ਬੇਅਰਥ ਹੋ ਜਾਂਦਾ, ਉਹਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਵੀ ਅਸੀਂ ਮੱਥਾ 'ਤੇ ਟੇਕੀਏ ਪਰ ਗੱਲ ਨਾ ਮੰਨੀਏ। ਅਤੇ ਇਹਦੇ ਵਿੱਚ ਗੁਰੂ ਨਾਨਕ ਵੀ ਬੈਠਾ, ਇਹਦੇ ਵਿੱਚ ਬਾਬਾ ਨਾਮਦੇਵ ਬਾਬਾ ਕਬੀਰ ਭਗਤ ਵੀ ਬੈਠੇ ਨੇ, ਸਾਰਿਆਂ ਨੂੰ ਮੱਥਾ ਟੇਕਣੇ ਆ। ਹੁਣ ਗੱਲ ਬਾਬਾ ਨਾਮਦੇਵ ਜੀ ਦੇ ਖਿਆਲ ਦੀ ਹੈ ਔਰ ਕਿੰਨੀ ਦ੍ਰਿੜਤਾ ਨਾਲ ਅਤੇ ਕਿੰਨਾ ਲੌਜਿਕ ਖਿਆਲ ਦਿੱਤਾ ਨੇ। ਕਹਿੰਦੇ ਜੀ ਹੋ ਤੋ ਇੱਕ ਰਮਈਆ ਲੈ ਹੋ ਆਣ ਦੇਵ ਬਦਲਾਵਣ ਦੇ ਹੋ। ਆਣ ਦੇਵ ਬਾਕੀ ਜਿੰਨੇ ਦੇਵੀ ਦੇਵਤੇ ਨੇ, ਬਦਲਾਵਣ ਬਦਲੇ ਵਿੱਚ, ਇੱਕ ਰੱਬ ਦੀ ਕੀਮਤ ਵਿੱਚ ਮੇਰੇ ਕੋਲੋਂ ਕੋਈ 33 ਕਰੋੜ ਦੇਵਤਾ ਮੰਗੇ ਮੈਂ ਦੇ ਦਿਆਂ, ਮੈਂ ਆਖਾਂ ਮੇਰਾ ਸਸਤਾ ਸੌਦਾ, ਫਿਰ ਵੀ ਮੇਰੀ ਨਿਗਾਹ ਵਿੱਚ ਇਹਨਾਂ 33 ਕਰੋੜ ਦੇਵਤਿਆਂ ਦੀ ਵੈਲਿਊ ਨਹੀਂ, ਮੇਰੀ ਨਿਗਾਹ ਵਿੱਚ ਇੱਕ ਰੱਬ ਦੀ ਵੈਲਿਊ ਹੋਏਗੀ। ਹੁਣ ਸਵਾਲ ਪੈਦਾ ਹੋ ਗਿਆ ਕਿ ਬਾਬਾ ਨਾਮਦੇਵ ਨੂੰ ਕੋਈ ਇਹ ਗੱਲ ਆਖਣ ਦੀ ਸ਼ਕਤੀ ਕਿਵੇਂ ਦੇ ਗਿਆ? ਕਿ ਉਸ ਸਮੇਂ ਅੰਦਰ ਕਿਉਂਕਿ ਬਾਬਾ ਨਾਮਦੇਵ ਤੋਂ ਕੋਈ ਵੱਖਰੀ ਕੌਮ ਨਹੀਂ ਸੀ, ਇੱਕ ਵਿਸ਼ਵਾਸ ਸੀ। ਚਲੋ ਸਿੱਖੀ ਨੂੰ ਤੁਸੀਂ ਆਖੋਗੇ ਕਿ ਗੁਰੂ ਦੀ ਬਖਸ਼ਿਸ਼ ਸਦਕਾ 300-400 ਸਾਲਾਂ ਅੰਦਰ ਇੱਕ ਕੌਮੀ ਰੂਪ ਧਾਰਨ ਕਰ ਗਈ, ਇਹਦੀ ਆਪਣੀ ਅਡੋਲਤਾ ਹੈ, ਇਹਦਾ ਆਪਣਾ ਸਿਧਾਂਤ ਹੈ, ਇਹਦਾ ਆਪਣਾ ਕਲਚਰ ਹੈ, ਇਹਦਾ ਆਪਣਾ ਲਾਈਫ ਸਟਾਈਲ ਹੈ ਜਿਹੜਾ ਕਿਸੇ ਦੇ ਨਾਲ ਨਹੀਂ ਮਿਲਦਾ। ਸਭ ਕੁਝ ਵੱਖਰੀ ਕਿਸਮ ਦਾ ਹੈ। ਇੱਕ ਵੱਖਰਾ ਵਿਸ਼ਾ ਫਿਰ ਕਿਸੇ ਲਈ ਛੱਡਾਂ। ਪਰ ਬਾਬਾ ਨਾਮਦੇਵ ਜਿਹੜਾ 700 ਸਾਲ ਪਹਿਲਾਂ ਹੋਇਆ, ਉਦੋਂ ਉਹਦੇ ਕੋਲ ਇੰਨੀ ਸਥਿਰਤਾ, ਇੰਨੀ ਸ਼ਕਤੀ, ਇੰਨੀ ਦ੍ਰਿੜਤਾ ਕਿਵੇਂ ਆ ਗਈ ਕਿ ਇਹ ਗੱਲ ਆਖੇ? ਪਰ ਇੱਕ ਖਿਆਲ ਕਰਿਓ, ਦ੍ਰਿੜਤਾ ਆਉਂਦੀ ਹੈ ਕਿਸੇ ਲੌਜਿਕਤਾ ਨਾਲ, ਦਲੀਲ ਨਾਲ। ਹੁਣ ਨਾਮਦੇਵ ਜੀ ਦੇ ਸਾਹਮਣੇ ਸਵਾਲ ਪੈਦਾ ਹੋ ਗਿਆ ਕਿ ਹੇ ਨਾਮਦੇਵ, ਤੂੰ ਕਿਵੇਂ ਆਖਣਾ ਕਿ ਮੈਂ ਸਾਰੇ ਦੇਵੀ ਦੇਵਤੇ ਛੱਡ ਦਿੱਤੇ, ਮੈਨੂੰ ਨਹੀਂ ਲੋੜ, ਮੈਂ ਇਹਨਾਂ ਦੀ ਪੂਜਾ ਨਹੀਂ ਕਰਨਾ ਚਾਹੁੰਦਾ? ਇਹਦਾ ਜਵਾਬ ਦੇ। ਅਤੇ ਬੜੇ ਖੂਬਸੂਰਤ ਢੰਗ ਨਾਲ ਜਵਾਬ ਦਿੰਦੇ ਨੇ। ਕਹਿੰਦੇ ਨੇ, ਦੁਨੀਆਂ ਦੇ ਲੋਕੋ, ਜਦੋਂ ਦਾ ਮੈਂ ਇੱਕ ਗੱਲ ਸਮਝ ਗਿਆ ਨਾ, ਮੈਨੂੰ ਗਿਆਨ ਹੋਇਆ। ਹੁਣ ਦੇਖਿਓ, ਇਹ ਗੱਲ ਜਿਹੜੀ ਹੈ ਇਹ ਸਾਈਕੋਲੋਜੀਕਲੀ ਇੱਕ ਗਿਆਨ ਦੀ ਹੈ। ਅੱਜ ਦਾ ਮਨੁੱਖ ਇੰਨੇ 100 ਸਾਲ ਬਾਅਦ ਡਿਕਲੇਅਰ ਕਰ ਚੁੱਕਾ। ਬਾਬਾ ਨਾਮਦੇਵ ਕਹਿੰਦੇ, ਜਦੋਂ ਦਾ ਮੈਨੂੰ ਪਤਾ ਲੱਗਿਆ ਨਾ ਕਿ ਜਿੰਦੀ ਪੂਜਾ ਕਰੀਏ, ਜਿੰਦਾ ਧਿਆਨ ਧਰੀਏ, ਜਿਹਦੇ ਨਾਲ ਮਨ ਲੱਗ ਜਾਏ, ਜਿਹਦੇ ਨਾਲ ਆਤਮਕ ਸੰਬੰਧ ਪੈਦਾ ਹੋ ਜਾਏ, ਉਹਦੀਆਂ ਆਦਤਾਂ, ਉਹਦਾ ਸੁਭਾਅ, ਆਹਿਸਤਾ ਆਹਿਸਤਾ ਉਹਦਾ ਰੂਪ ਸ਼ਕਲ ਵੀ ਇੰਨੀ ਪ੍ਰਭਾਵਿਤ ਹੁੰਦੀ ਹੈ, ਇੰਨਾ ਅਫੈਕਟ ਕਰਦੀ ਹੈ ਕਿ ਮਨੁੱਖ ਦਾ ਅੰਦਰ ਬਾਹਰ ਸਭ ਕੁਝ ਉਹਦੇ ਨਾਲ ਮਿਲਣਾ ਸ਼ੁਰੂ ਹੋ ਜਾਂਦਾ। ਇਹ ਅੱਜ ਕੱਲ੍ਹ ਸਾਈਕੋਲੋਜੀਕਲੀ ਮੰਨ ਗਏ ਨੇ, ਸਾਇੰਸ ਬਣਦੀ ਹੈ। ਆਮ ਰੋਜ਼ਾਨਾ ਜੀਵਨ 'ਚ ਮੈਂ ਕਈ ਵਾਰ ਕਰਦਾ, ਜਦੋਂ ਕਿਸੇ ਘਰ ਕੋਈ ਬੱਚੀ ਬੱਚਾ ਹੋਣ ਵਾਲਾ ਹੋਵੇ, ਸਿਆਣੇ ਬਜ਼ੁਰਗ ਆਖਦੇ ਸਨ, ਇਹਨੂੰ ਕੋਈ ਡਰਾਉਣੀਆਂ ਬੀਬੀ ਨੂੰ ਕੋਈ ਡਰਾਉਣੀਆਂ ਫਿਲਮਾਂ ਨਾ ਵੇਖਣ ਦਿਓ ਜੇ, ਕਿਸੇ ਗਮਗੀਨ ਥਾਂ 'ਤੇ ਨਾ ਜਾਣ ਦਿਓ ਜੇ, ਘਰ ਵਿੱਚ ਜੇ ਕੋਈ ਫੋਟੋ ਵੀ ਲਗਾਓ ਖੂਬਸੂਰਤ ਹੋਵੇ, ਕਿਉਂਕਿ ਜਦੋਂ ਸਵੇਰੇ ਉੱਠੇਗੀ, ਜਦ ਦਿਨ ਰਾਤ ਅੰਦਰ ਜਦੋਂ ਵਾਰ ਵਾਰ ਉਸਨੂੰ ਦੇਖੇਗੀ, ਫੋਟੋ ਦਾ ਪ੍ਰਭਾਵ ਵੀ ਬੱਚੇ ਦੀ ਸ਼ਕਲ 'ਤੇ ਪਏਗਾ, ਉਹਦੇ ਸੁਭਾਅ 'ਤੇ ਪਏਗਾ। ਕੇਵਲ ਇੱਥੇ ਬਸ ਨਹੀਂ, ਇਤਿਹਾਸ ਨੇ ਵੀ ਇਹ ਗੱਲ ਦੀ ਗਵਾਹੀ ਦਿੱਤੀ ਕਿ ਹਰਨਾਕਸ਼ ਦੇ ਘਰ ਪ੍ਰਹਿਲਾਦ ਕਿਵੇਂ ਪੈਦਾ ਹੋਇਆ। ਹਰਨਾਕਸ਼ ਜ਼ਾਲਮ, ਪ੍ਰਹਿਲਾਦ ਭਗਤ, ਇਹ ਕਿਵੇਂ ਪੈਦਾ ਹੋਇਆ? ਤਾਂ ਇਤਿਹਾਸਕਾਰ ਲਿਖਦਾ, ਜਦੋਂ ਹਰਨਾਕਸ਼ ਤਪ ਕਰਨ ਵਾਸਤੇ ਗਿਆ ਤੇ ਆਪਣੀ ਪਤਨੀ ਨੂੰ ਰਿਸ਼ੀ ਦੇ ਆਸ਼ਰਮ ਵਿੱਚ ਛੱਡ ਗਿਆ, ਤੇ ਉਦੋਂ ਅਜੇ ਪ੍ਰਹਿਲਾਦ ਜਨਮ ਲੈਣ ਵਾਲਾ ਸੀ, ਉਹ ਦਿਨ ਰਾਤ ਸਤਸੰਗ ਵਿੱਚ ਜੁੜੀ ਰਹੀ, ਹਰਨਾਕਸ਼ ਦਾ ਅਸਰ ਨਾ ਕਬੂਲ ਕੇ ਅਸਰ ਉਸ ਆਸ਼ਰਮ ਦੇ ਵਾਤਾਵਰਨ ਦਾ ਪਿਆ, ਇੱਕ ਭਗਤ ਪੈਦਾ ਹੋਇਆ। ਘਰ ਹਰਨਾਕਸ਼ ਦੈਨ ਦੇ, ਕੱਲਰ ਕਵਲ ਭਗਤ ਪ੍ਰਹਿਲਾਦ। ਜਿਹੜੀ ਚੀਜ਼ ਵਿਚਾਰਾਂ ਵਿੱਚ ਚੱਲਦੀ ਰਹੇਗੀ, ਜਿਹੜੀ ਵਿਚਾਰਧਾਰਾ ਅੰਦਰ ਰਵਾਨਗੀ ਕਰਦੀ ਰਹੇਗੀ, ਜਿਸ ਵਾਤਾਵਰਨ ਵਿੱਚ ਮਨੁੱਖ ਰਹੇਗਾ, ਜਿਹਦੇ ਨਾਲ ਆਤਮਕ ਸੰਬੰਧ ਜੁੜਨਗੇ, ਜਿਹਦੀ ਪੂਜਾ ਕਰੇਗਾ, ਜਿਹਦਾ ਧਿਆਨ ਧਰੇਗਾ, ਉਸ ਚੀਜ਼ ਦਾ ਇਫੈਕਟ ਅੰਦਰ ਹੋਵੇਗਾ ਅਤੇ ਅੰਦਰੋਂ ਬਾਹਰੋਂ ਬਹੁਤ ਕੁਛ ਉਹਦੇ ਨਾਲ ਸੰਬੰਧਿਤ ਹੋ ਜਾਏਗਾ। ਇਹ ਅੱਜ ਦੀ ਸਾਇੰਸ ਨੇ ਮੰਨਿਆ। ਪਰ ਕਿਹੜੀ ਅਜੀਬ ਗੱਲ ਹੈ, ਬਾਬਾ ਨਾਮਦੇਵ ਅੱਜ ਤੋਂ 700 ਵਰ੍ਹਾ ਪਹਿਲਾਂ ਇਹੋ ਗੱਲ ਆਖ ਰਹੇ ਨੇ। ਉਹ ਕਹਿੰਦੇ ਨੇ, ਮੈਂ ਇਸ ਲਈ ਸਾਰੇ ਇਹ ਦੇਵੀ ਦੇਵਤੇ ਛੱਡ ਦਿੱਤੇ ਨੇ, ਕਿਉਂਕਿ ਜਿਹਨਾਂ ਦੇਵੀ ਦੇਵਤਿਆਂ ਵੱਲ ਧਿਆਨ ਦਿੱਤਾ ਹੈ, ਉਹ ਸਾਰੇ ਪਤਾ ਨਹੀਂ ਕਿਵੇਂ ਬਣੇ ਨੇ ਅਤੇ ਉਹਨਾਂ ਦਾ ਜੀਵਨ ਸਟਾਈਲ ਕੀ ਹੈ। ਕਹਿਣ ਲੱਗੇ,
ਭੈਰੋ ਭੂਤ ਸੀਤ ਲਾਦਾ, ਭੈਰੋ ਭੂਤ ਸੀਤ ਲਾਦਾਵੇ, ਘਰ ਬਾਹਣ ਉਹ ਛਾਰ ਉਡਾਵੇ।
ਕਹਿਣ ਲੱਗੇ, ਜਿਹੜੇ ਭੈਰੋਂ ਦਾ ਧਿਆਨ ਧਰਦੇ ਨੇ, ਭੂਤਾਂ ਦਾ ਦੇਵਤਾ ਹੈ, ਉਹਦੀ ਸਵਾਰੀ ਖੋਤੇ ਦੀ ਹੈ, ਖੋਤੇ ਦੀ ਸਵਾਰੀ ਕਰਦਾ, ਸ਼ਕਲ ਬੜੀ ਡਰਾਉਣੀ ਹੈ ਭੂਤੀ, ਤੇ ਖੋਤਾ ਜਿਹੜਾ ਉਹ ਖਾਕ ਉਡਾਉਂਦਾ, ਛਾਰ ਉਡਾਉਂਦਾ। ਖੋਤਾ ਜਿਹੜਾ ਉਹ ਖੇਹ ਵਿੱਚ, ਛਾਰ ਵਿੱਚ, ਸੁਆਹ ਵਿੱਚ ਲੇਟਣਾ ਪਸੰਦ ਕਰਦਾ। ਤੇ ਬਾਬਾ ਨਾਮਦੇਵ ਕਹਿੰਦੇ ਨੇ ਮੈਂ ਸੋਚੀ ਪੈ ਗਿਆ ਹੈ ਮੈਂ ਇਹਦੀ ਪੂਜਾ ਕਰਾਂ ਇਹਦਾ ਧਿਆਨ ਧਰਾਂ ਮਤ ਕਿਤੇ ਐਸਾ ਨਾ ਹੋਵੇ ਇਹ ਸੁਭਾਅ ਮੇਰੇ ਅੰਦਰ ਵੀ ਆਉਣ ਲੱਗ ਪਏ ਮਤ ਕਿਤੇ ਉਹ ਜੀ ਸ਼ਕਲ ਮੇਰੇ ਤੇ ਵੀ ਨਾ ਆਪਣਾ ਪ੍ਰਭਾਵ ਛੱਡ ਜਾਏ ਮੈਂ ਕਿਸੇ ਡਰਾਉਣੀ ਸ਼ਕਲ ਤੇ ਕਿਸੇ ਐਸੇ ਕਰਮੀ ਜਿੰਦੀ ਅਸਵਾਰੀ ਜਿਹਨੂੰ ਪਸੰਦ ਆਈ ਹੈ ਖੋਤੇ ਦੀ ਕਿਤੇ ਉਹ ਆਦਤ ਉਹ ਸੁਭਾਅ ਮੇਰੇ ਵਿੱਚ ਨਾ ਆ ਜਾਏ ਮੈਂ ਇਹਦੀ ਪੂਜਾ ਨਹੀਂ ਕਰਦੀ ਕਹਿਣ ਲੱਗੇ ਮਹਿਰੋਂ ਬਹੁਤ ਸੀਤਲਾ ਦਾਵੇ ਖਰ ਬਾਹਣ ਉਛਾਰ ਉਡਾਵੇ ਫਿਰ ਦੂਜੇ ਨੇ ਆਖਿਆ ਤੂੰ ਸ਼ਿਵਾਂ ਦੀ ਪੂਜਾ ਕਰ ਸ਼ਿਵਾਂ ਦੀ ਪੂਜਾ ਤੇ ਆਮ ਅੱਜ ਵੀ ਹੁੰਦੀ ਥਾਂ ਥਾਂ ਹੁੰਦੀ ਤੇ ਬਾਬਾ ਨਾਮਦੇਵ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਸ਼ਿਵ ਸ਼ਿਵ ਕਰਤੇ ਜੋ ਨਰ ਦਿਹਾਵੇ ਸ਼ਿਵ ਸ਼ਿਵ ਕਰਤੇ ਜੋ ਨਰ ਦਿਹਾਵੇ ਮਰਦ ਚਰੇ ਡੋਰੂ ਡਮਕਾਵੇ ਕਹਿਣ ਲੱਗੇ ਜਿਹੜੇ ਸ਼ਿਵਾਂ ਦੀਆਂ ਮੂਰਤੀਆਂ ਦੇ ਸਾਹਮਣੇ ਪੂਜਾ ਕਰਦੇ ਨੇ ਉਹਨਾਂ ਦਾ ਧਿਆਨ ਧਰਦੇ ਨੇ ਮੈਂ ਸੋਚਿਆ ਜੇ ਮੈਂ ਵੀ ਸ਼ਿਵਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਸ਼ਕਲ ਕੀ ਸਰੀਰ ਤੇ ਸੁਆਹ ਮਿਲਦੇ ਉਹਦੇ ਗੱਲ ਵਿੱਚ ਮੁੰਡ ਮਾਲਾ ਭਾਵ ਮਰੇ ਹੋਏ ਮਨੁੱਖਾਂ ਦੇ ਸਿਰਾਂ ਦੀ ਮਾਲਾ ਪਰੋ ਕੇ ਗੱਲ ਵਿੱਚ ਪਾਈ ਹੋਈ ਹੈ ਸੋਚਿਓ ਜੇ ਭਲਾ ਐਸਾ ਮਨੁੱਖ ਕੋਈ ਭਲਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਦੇਰ ਸਵੇਰ ਸਾਡੇ ਕੋਲ ਇਕੱਲਿਆਂ ਕੋਲ ਆ ਜਾਏ ਵੈਗੂ ਨਾ ਕਰੇ ਭਲਾ ਛੇ ਵੀ ਪ੍ਰਗਟ ਹੋ ਜਾਏ ਗੱਲ ਵਿੱਚ ਮੁਰਦਿਆਂ ਦੇ ਸਰੀਰ ਸਿਰਾਂ ਦੀ ਮਾਲਾ ਪਾਈ ਹੋਵੇ ਸਰੀਰ ਤੇ ਸਵਾਹ ਮਲੀ ਹੋਵੇ ਹੱਥ ਵਿੱਚ ਤਰਸੂਲ ਫੜੀ ਹੋਵੇ ਤੇ ਦੇਰ ਸਵੇਰ ਰਾਤ ਬਰਾਤੇ ਕਿਤੇ ਸਾਡੇ ਸਾਹਮਣੇ ਆ ਜਾਏ ਛੇਵੀਂ ਪ੍ਰਗਟ ਹੋ ਜਾਏ ਭਲਾ ਸਾਡੀ ਹਾਲਤ ਕੀ ਉਤਰਾ ਨਿਕਲ ਜਾਏ ਕਿੱਡੀ ਡਰਾਉਣੀ ਸੂਰਤ ਤੇ ਬਲਦ ਦੀ ਅਸਵਾਰੀ ਕਰਦਾ ਬੈਲ ਦੀ ਅਸਵਾਰੀ ਕਰਦਾ ਫੈਸਲਾ ਮੇਰਾ ਨਹੀਂ ਸ਼ਾਸਤਰ ਦਾ ਜਿਹੜੇ ਸ਼ਿਵਾਂ ਦੀ ਪੂਜਾ ਕਰਦੇ ਨੇ ਉਹਨਾਂ ਕੋਲੋਂ ਹੀ ਪੁੱਛ ਲਿਓ ਵੀ ਭਲਾ ਇਹ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ ਬਾਬਾ ਨਾਮਦੇਵ ਜੀ ਦਾ ਫੈਸਲਾ ਕਹਿਣ ਲੱਗੇ ਸ਼ਿਵ ਸ਼ਿਵ ਕਰਤੇ ਜੋ ਨਰ ਦਿਹਾਵੇ ਸ਼ਿਵ ਸ਼ਿਵ ਕਰਤੇ ਜੋ ਨਰ ਦਿਹਾਵੇ ਮਰਦ ਚਾਰੇ ਡੋਰੂ ਡਮਕਾਵੇ ਸਾਰੇ ਦੇਖ ਲਓ ਜੇ ਗਣੇਸ਼ ਹੈ ਤਾਂ ਨਾ ਉਹ ਮਨੁੱਖ ਹੈ ਨਾ ਉਹ ਜਾਨਵਰ ਹੈ ਤੇ ਸਵਾਰੀ ਕਰਦਾ ਚੂਹੇ ਦੀ ਭਲਾ ਜੇ ਸਾਨੂੰ ਆਦਤ ਬਣ ਬਾਬਾ ਨਾਮਦੇਵ ਜੀ ਕਹਿਣ ਲੱਗੇ ਮੱਚ ਕਿਤੇ ਮੇਰਾ ਵੀ ਦਿਲ ਕਰਨ ਲੱਗ ਪਵੇ ਮੈਂ ਖੋਤੇ ਦੀ ਸਵਾਰੀ ਕਰਾਂ ਭਲਾ ਪ੍ਰਵਾਨ ਕਰੋਗੇ ਕਹਿਣ ਲੱਗੇ ਮੱਚ ਕਿਤੇ ਮੇਰੇ ਤੇ ਵੀ ਪ੍ਰਭਾਵ ਆਵੇ ਤੇ ਮੈਂ ਆਖਾਂ ਬਲਦ ਦੀ ਸਵਾਰੀ ਕਰਾਂ ਮੈਨੂੰ ਸਮਾਜ ਪ੍ਰਵਾਨ ਕਰੇਗਾ ਤੇ ਕਹਿਣ ਲੱਗੇ ਕਿਹੜੀ ਅਜੀਬ ਘਟਨਾ ਲੋਕ ਜਿੰਦੀ ਪੂਜਾ ਕਰ ਰਹੇ ਨੇ ਉਹਨੂੰ ਪ੍ਰਵਾਨ ਨਹੀਂ ਕਰ ਰਹੇ ਜਿਹੜੇ ਸ਼ਿਵਾਂ ਦੀ ਪੂਜਾ ਕਰਦੇ ਨੇ ਉਹਨਾਂ ਕੋਲੋਂ ਪੁੱਛੋ ਸ਼ਿਵ ਬਣਨਾ ਚਾਹੁੰਦੇ ਹੋ ਇਹ ਰੂਪ ਧਾਰਨ ਕਰੋਗੇ ਜਿਹੜੇ ਲੋਕ ਭੈਰੋਂ ਦੀ ਪੂਜਾ ਕਰਦੇ ਨੇ ਉਹਨਾਂ ਕੋਲੋਂ ਪੁੱਛੋ ਤੁਸੀਂ ਭੈਰੋਂ ਵਾਲਾ ਰੂਪ ਪ੍ਰਵਾਨ ਕਰਦੇ ਹੋ ਇਹ ਖਿਆਲ ਕਰਿਓ ਜਿਹੜੇ ਗਣੇਸ਼ ਦੀ ਪੂਜਾ ਕਰਦੇ ਨੇ ਉਹਨਾਂ ਕੋਲੋਂ ਪੁੱਛੋ ਭਲਾ ਤੁਹਾਨੂੰ ਗਣੇਸ਼ ਬਣਨਾ ਪੈ ਰਿਹਾ ਬਣੋਗੇ ਉਹ ਰੂਪ ਧਾਰਨ ਕਰੋਗੇ ਬੜੀ ਅਜੀਬ ਗੱਲ ਹੈ ਜਿਹਦੀ ਪੂਜਾ ਕਰੀ ਜਾਂਦੇ ਨੇ ਉਹਦਾ ਰੂਪ ਪ੍ਰਵਾਨ ਨਹੀਂ ਕਰਦੇ ਬਾਬਾ ਨਾਮਦੇਵ ਜੀ ਕਹਿਣ ਲੱਗੇ ਬਸ ਜਦੋਂ ਦਾ ਮੈਨੂੰ ਇਹ ਗਿਆਨ ਹੋਇਆ ਨਾ ਕਿ ਗੁਣ ਕਹਿ ਗੁਣੀ ਸਮਾਵਨੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਕਹਿੰਦੇ ਜਿਹਦੇ ਗੁਣ ਯਾਦ ਕਰੇ ਜਿਹਦਾ ਧਿਆਨ ਧਰੇ ਉਸ ਦੇ ਵਿੱਚ ਤੇਰਾ ਆਪਾ ਸਮਾ ਜਾਂਦਾ ਉਹਦੇ ਨਾਲ ਤੂੰ ਇੱਕ ਹੋ ਜਾਂਦਾ ਤੇ ਜੇ ਇੱਕ ਨਾ ਹੋਵੇ ਤ ਤਾਂ ਸਮਝ ਅਜੇ ਤੂੰ ਉਹਦਾ ਰੂਪ ਧਾਰਨ ਨਹੀਂ ਕੀਤਾ ਤਾਂ ਇਸਦਾ ਮਤਲਬ ਧਿਆਨ ਵੀ ਨਹੀਂ ਧਰਿਆ। ਗੁਰੂ ਦਸਮ ਪਾਤਸ਼ਾਹ ਜੀ ਦਾ ਧਿਆਨ ਧਰਨ ਵਾਲੇ ਜਿਹੜੇ ਨੇ ਉਹਨਾਂ ਦਾ ਪ੍ਰਕਾਸ਼ ਦਾੜਾ ਹੋ ਜਾਂਦਾ ਹੈ, ਉਹਨਾਂ ਦੇ ਸੀਸ ਤੇ ਦਸਤਾਰ ਆ ਜਾਂਦੀ, ਕਿਉਂਕਿ ਜਿਹਦਾ ਧਿਆਨ ਧਰਨਾ ਉਹਦੇ ਵਰਗਾ ਹੋਣਾ। ਪਰ ਫੈਸਲਾ ਕਰੋ, ਉਹਨਾਂ ਕੋਲੋਂ ਵੀ ਫੈਸਲਾ ਲਓ। ਇੱਕ ਪਾਸੇ ਉਹ ਹੈ ਜਿਹੜਾ ਬਲਦ ਤੇ ਸਵਾਰ ਹੈ, ਇੱਕ ਪਾਸੇ ਉਹ ਹੈ ਜਿਹੜਾ ਖੋਤੇ ਤੇ ਸਵਾਰ ਹੈ, ਇੱਕ ਪਾਸੇ ਉਹ ਹੈ ਜਿਹੜਾ ਚੂਹੇ ਤੇ ਸਵਾਰ ਹੈ, ਤੇ ਇੱਕ ਪਾਸੇ ਉਹ ਹੈ ਜਿਹੜਾ ਨੀਲੇ ਦਾ ਸਵਾਰ ਹੈ। ਕਿਹੜਾ ਪ੍ਰਵਾਨ ਹੈ ਕਿਸੇ ਕੋਲ ਪੁੱਛ ਲਓ, ਕਿਹੜਾ ਪ੍ਰਵਾਨ ਹੈ? ਬਸ ਇਹ ਫੈਸਲੇ ਨੇ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲਿਆਂ ਨਾਲ ਮਿਲਦੇ 200 ਸਾਲ ਗੁਰੂ ਨਾਨਕ ਤੋਂ ਵੀ ਪਹਿਲਾਂ ਦੇ। ਕਹਿਣ ਲੱਗੇ ਉਹ ਭਲਿਆ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਨ ਵਾਲਿਆ, ਕਰ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇੱਕ ਸਿੱਖ ਨੂੰ ਇਸ ਪਾਸੇ ਪ੍ਰੇਰਨਾ ਨਾ ਦੇ ਕਿ ਜਿਹੜਾ ਇੱਕ ਨਿਰੰਕਾਰ ਦਾ ਪੁਜਾਰੀ ਹੈ, ਜਿਹੜਾ ਇੱਕ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਜਿਹਦਾ ਇੱਕੋ ਹੀ ਗੁਰੂ ਹੈ, ਇੱਕੋ ਹੀ ਰੱਬ ਹੈ, ਇੱਕੋ ਹੀ ਸਿਧਾਂਤ ਹੈ, ਉਹਨੂੰ ਵੱਖ ਵੱਖ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਨਾ ਲਾ। ਇਹ ਫੈਸਲਾ ਬਾਬਾ ਨਾਮਦੇਵ ਜੀ ਆਪਣੀ ਰਸਨਾ ਤੋਂ ਦੇ ਰਹੇ ਨੇ ਅਤੇ ਕਹਿੰਦੇ ਨੇ
ਤੋ ਏ ਰਮਈਆ ਲੈ ਹੋ ਏ ਰਮਈਆ ਲੈ ਹੋ ਰਮਈਆ ਲੈ ਰਮਈਆ ਲੈ ਆਨ ਦੇਵ ਆਨ ਦੇਵ ਬਦਲਾਵਨ ਦੇ ਹੋ ਆਨ ਦੇਵ ਬਦਲਾਵਨ ਰਮਈਆ ਲੈ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਬਰਦ ਚੜੇ ਦਾਰੂ ਡਮਕਾ ਡਰੂ ਡਮਕਾ ਰਮਈਆ ਲੈ ਹੋ ਰਮਈਆ ਲੈ ਹੋ ਰਮਈਆ ਲੈ ਆਨ ਦੇਵ ਬਦਲਾਵਨ ਰਮਈਆ ਲੈ ਹੋ ਰਮਈਆ ਲੈ ਹੋ।
ਇਤਰਾਜ਼ ਨਹੀਂ। ਜਿਹੜਾ ਆਪਣੇ ਮਨ ਨਾਲ ਕੋਈ ਫੈਸਲਾ ਕਰਕੇ ਪ੍ਰਵਾਨ ਕਰ ਲੈਂਦਾ ਕਿ ਮੈਨੂੰ ਆਹ ਸ਼ਕਲ ਪ੍ਰਵਾਨ ਹੈ, ਮੈਨੂੰ ਬਣਨ ਨੂੰ ਵੀ, ਹਾਲਾਂਕਿ ਉਹਨਾਂ ਨੂੰ ਆਖੋ ਨਾ ਬਣਨ ਵਾਸਤੇ ਬਿਲਕੁਲ ਤਿਆਰ ਨਹੀਂ। ਹੋ ਸਕਦਾ ਰਾਤ ਬਰਾਤੇ ਦੇਖਣ ਲਈ ਵੀ ਤਿਆਰ ਨਾ ਹੋਣ, ਪਰ ਸਾਨੂੰ ਜਿਹਨਾਂ ਕੋਲ ਖੂਬਸੂਰਤ ਸ਼ਕਲ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ ਵਾਲੀ ਖੂਬਸੂਰਤ ਸ਼ਕਲ, ਸਾਬਤ ਸੂਰਤ ਦਸਤਾਰ ਸਿਰਾ ਵਾਲੀ ਖੂਬਸੂਰਤ ਸ਼ਕਲ, ਨੀਲੇ ਘੋੜੇ ਦੇ ਅਸਵਾਰ ਵਾਲੀ ਖੂਬਸੂਰਤ ਅਸਵਾਰੀ, ਇਸ ਖੂਬਸੂਰਤੀ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਅਤੇ ਉਹ ਤਾਂ ਹੀ ਮਿਲਣੀ ਹੈ ਜੇ ਸਾਡਾ ਧਿਆਨ, ਸਾਡੀ ਪੂਜਾ ਕੇਂਦਰਿਤ ਹੋਵੇਗੀ ਇੱਕ ਰੱਬ ਨਾਲ, ਇੱਕ ਗੁਰੂ ਨਾਲ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਅਤੇ ਹਮਾਰੇ ਇੱਕ ਹੈ ਹਰੀ ਹਰੀ ਆਣ ਅਵਰ ਸਿੰਘਾਨ ਨਾ ਕਰੀ। ਮੇਰੀ ਪੂਜਾ ਦਾ ਕੇਂਦਰ ਅਕਾਲ ਪੁਰਖ ਹੈ। ਇਸ ਲਈ ਗੁਰੂ ਦਸਮ ਪਾਤਸ਼ਾਹ ਜੀ ਦੇ ਵੀ ਬਚਨ ਦੁਹਰਾਏ ਜਾਂਦੇ ਨੇ ਕਿ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ। ਜਦੋਂ ਗੁਰੂ ਕੋਲੋਂ ਪੁੱਛਿਆ ਗਿਆ ਜੀ ਸਿੱਖੀ ਨੂੰ ਕਿਸ ਸਿਧਾਂਤ ਨਾਲ ਜੋੜਦੇ ਹੋ, ਕਹਿਣ ਲੱਗੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ। ਪਰਚਾ ਦਾ ਮਤਲਬ ਹੁੰਦਾ ਪਰਿਚੈ, ਜਾਣਕਾਰੀ, ਗਿਆਨ। ਕਿਸੇ ਨਾਲ ਪਰਿਚੈ ਕਰਾਉਣਾ, ਜਾਣਕਾਰੀ ਦੇਣੀ, ਪਰਚਾ ਦੇਣਾ, ਜੋ ਕੁਝ ਪੜ੍ਹਿਆ ਹੈ, ਜੋ ਕੁਛ ਜਾਣਿਆ ਹੈ, ਉਹਦਾ ਪਰਿਚੈ। ਕਹਿਣ ਲੱਗੇ ਪਰਿਚੈ ਕੇਵਲ ਸ਼ਬਦ ਕੋਲੋਂ ਲੈਣਾ ਹੈ, ਅਗਵਾਈ ਗਿਆਨ ਕੇਵਲ ਸ਼ਬਦ ਕੋਲੋਂ ਲੈਣਾ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਅਤੇ ਕਹਿਣ ਲੱਗੇ ਦਰਸ਼ਨ ਖਾਲਸੇ ਦਾ, ਜਿਸ ਦੀ ਸ਼ਕਲ, ਜਿੰਦੀ ਅਕਲ, ਜਿੰਦੀ ਸੋਚ, ਜਿੰਦੀ ਸੂਰਤ ਅਤੇ ਸੀਰਤ ਦੋਨੋਂ ਚੀਜ਼ਾਂ ਗੁਰੂ ਨਾਲ ਮਿਲਦੀਆਂ ਹੋਣ। ਕਹਿਣ ਲੱਗੇ ਇਹ ਤਿੰਨ ਚੀਜ਼ਾਂ ਦਾ ਇੱਕ ਐਸਾ ਸਿਧਾਂਤ ਹੈ ਜਿਹਦੇ ਘੇਰੇ ਵਿੱਚ ਆ ਕੇ ਸਿੱਖੀ ਹਮੇਸ਼ਾ ਹਮੇਸ਼ਾ ਸੁਰੱਖਿਅਤ ਰਹਿੰਦੀ ਹੈ। ਗੁਰੂ ਦਾ ਇਹ ਬਚਨ ਆਪਾਂ ਹਿਰਦੇ ਵਿੱਚ ਯਕੀਨ ਅਤੇ ਦ੍ਰਿੜਤਾ ਨਾਲ ਧਾਰਨ ਕਰਕੇ ਅੱਜ ਦੇ ਇਸ ਸਮਾਜ ਵਿੱਚ ਵਿਚਰਨਾ ਹੈ, ਜਿਸ ਸਮਾਜ ਵਿੱਚ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਸਾਨੂੰ ਇਸ ਘੇਰੇ ਵਿੱਚੋਂ ਕੱਢ ਕੇ ਮੂਰਤੀ ਪੂਜਾ ਵੱਲ ਲਾਉਣਾ ਚਾਹੁੰਦੇ ਨੇ। ਦ੍ਰਿੜਤਾ ਨਾਲ ਅਸੀਂ ਗੁਰੂ ਦੇ ਇਹਨਾਂ ਬਚਨਾਂ ਨੂੰ ਤੇ ਪਹਿਰਾ ਦੇਣਾ ਹੈ ਤਾਂ ਕਿ ਸਿੱਖੀ ਅਡੋਲ ਬਣੀ ਰਹੇ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।